ਵਾਰ 9ਵੀਂ ਦੀ ਪੌੜੀ 8ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਹਨ। ਰਾਗ ਨਾਦ ਵਿਸਮਾਦ ਹੋਏ ਗੁਣ ਗਹਿਰ ਗੰਭੀਰਾ, ਸ਼ਬਦ ਸੁਰਤ ਲਿਵਲੀਨ ਹੋਏ ਅਨਹਦ ਧੁਨ ਧੀਰਾ, ਜੰਤਰੀ ਜੰਤਰ ਵਜਾਇਂਦਾ ਮਨ ਉਨ ਮਨ ਚੀਰਾ, ਵਜ ਵਜਾਏ ਸਮਾਏ ਲੈ ਗੁਰ ਸ਼ਬਦ ਵਜੀਰਾ, ਅੰਤਰ ਜਾਮੀ ਜਾਣੀਐ ਅੰਤਰ ਗਤ ਪੀਰਾ, ਗੁਰ ਚੇਲਾ ਚੇਲਾ ਗੁਰੂ ਬੇਦ ਹੀਰੈ ਹੀਰਾ, ਗੁਰ ਚੇਲਾ ਚੇਲਾ ਗੁਰੂ ਬੇਦ ਹੀਰੈ ਹੀਰਾ। ਫੁਰਮਾਨ ਕਰ ਰਹੇ ਨੇ, ਰਾਗ ਨਾਦ ਵਿਸਮਾਦ ਹੋਏ ਗੁਣ ਗਹਿਰ ਗੰਭੀਰਾ। ਰਾਗ ਦੇ ਨਾਦ ਨਾਲ ਜਿਹੜੇ ਗੁਰਮੁਖ ਜਨ ਗੁਰਸਿੱਖ ਪਿਆਰੇ ਆ ਉਹ ਵਿਸਮਾਦ ਅਵਸਥਾ ਵਿੱਚ ਚਲੇ ਜਾਂਦੇ ਨੇ, ਗੁਣਾਂ ਦੇ ਡੂੰਘਾਓ ਵਿੱਚ ਗੰਭੀਰ ਹੋ ਜਾਂਦੇ ਆ। ਕਹਿੰਦੇ ਜਿਹੜੇ ਰਾਗਾਂ 'ਚ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਹੈ ਨਾ, ਕਹਿੰਦੇ ਹੁਣ ਨਾਦ, ਨਾਦ ਦਾ ਮਤਲਬ ਸਾਜਾਦਿਕ ਵਜਾਉਣੇ, ਜਦੋਂ ਇਸ ਸ਼ਬਦ ਨੂੰ ਬਾਣੀ ਨੂੰ ਪ੍ਰਭੂ ਦੀ ਸਿਫਤ ਸਲਾਹ ਨੂੰ ਰਾਗ ਤੇ ਨਾਦ ਦੁਆਰਾ ਆਪਾਂ ਸਾਧ ਸੰਗਤ ਗਾਉਂਦੇ ਹਾਂ, ਕਮਾਉਂਦੇ ਹਾਂ, ਸੁਣਾਉਂਦੇ ਹਾਂ ਦੂਸਰਿਆਂ ਨੂੰ ਤੇ ਆਪ ਸੁਣਦੇ ਹਾਂ, ਵਿਸਮਾਦ ਅਵਸਥਾ ਵਿੱਚ ਚਲੇ ਜਾਈਦਾ। ਅਸਚਰਜ ਅਵਸਥਾ ਵਿੱਚ ਫਿਰ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਨਾਲ ਸਾਂਝ ਪਾ ਕੇ ਜਿਹੜਾ ਗੁਰਮੁਖ ਗੁਰਸਿੱਖ ਹੈ ਉਹ ਗੰਭੀਰ ਅਵਸਥਾ ਵਾਲਾ ਹੋ ਜਾਂਦਾ ਹੈ। ਗੰਭੀਰ ਅਵਸਥਾ ਵਾਲਾ ਮਤਲਬ ਦੁਨੀਆਂ ਵਿੱਚ ਰਹਿੰਦਾ ਹੋਇਆ ਨਿਮਰਤਾ ਵਿੱਚ ਚਲੇ ਜਾਂਦਾ ਅਤੇ ਸੰਸਾਰ 'ਚ ਰਹਿ ਕੇ ਆਪਣੇ ਅੰਤਸ਼ਕਰਨ ਦੇ ਵਿੱਚ ਉਹ ਚੁਬੀਆਂ ਮਾਰਦਾ ਜਿੱਥੇ ਪਰਮਾਤਮਾ ਦਾ ਵਾਸਾ ਹੈ, ਪ੍ਰਭੂ ਦੀ ਜੋਤ ਹੈ। ਹੋਰ ਉਹਦਾ ਜੀਵਨ ਕੀ ਹੈ ਅਗਲੀ ਪੰਕਤੀ ਵਿੱਚ ਹੋਰ ਸਪਸ਼ਟ ਕਰਦੇ ਨੇ। ਸ਼ਬਦ ਸੁਰਤ ਲਿਵਲੀਨ ਹੋਏ ਅਨਹਦ ਧੁਨ ਧੀਰਾ, ਸ਼ਬਦ ਵਿੱਚ ਉਹਨਾਂ ਦੀ ਸੁਰਤ ਲਿਵਲੀਨ ਹੋ ਜਾਂਦੀ ਹੈ, ਭਾਵ ਉਹਨਾਂ ਦੀ ਲਿਵ ਸ਼ਬਦ ਵਿੱਚ ਸੁਰਤ ਸ਼ਬਦ ਵਿੱਚ ਲੱਗ ਜਾਂਦੀ ਹੈ। ਅਨਹਦ ਧੁਨ ਧੀਰਾ, ਅਨਹਦ ਦੀ ਧੁਨੀ ਵਿੱਚ ਉਹਨਾਂ ਦਾ ਮਨ ਟਿਕ ਜਾਂਦਾ ਹੈ। ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਸੀ ਕਿ ਅਨਹਦ ਦੀ ਧੁਨ ਇੱਕ ਰਸ ਲਗਾਤਾਰ ਉਹਨਾਂ ਦੇ ਅੰਦਰ, ਉਹ ਅਨਹਦ ਦਾ ਵਾਜਾ ਸ਼ਬਦ ਦਾ ਹੀ ਆਵਾਜ਼ਾ ਉਹਨਾਂ ਦੇ ਅੰਦਰ ਵੱਜਦਾ ਹੈ, ਉਹਨਾਂ ਨੂੰ ਬਾਹਰਲੇ ਖੜਕੇ ਸੁਣਾਈ ਨਹੀਂ ਦਿੰਦੇ। ਜਿਵੇਂ ਕੋਈ ਬੜਾ ਉੱਚੀ ਢੋਲ ਵੱਜਦਾ ਹੋਏ, ਕੋਈ ਬੜੇ ਉੱਚੇ ਬਾਹਰਲੇ ਵਾਜੇ ਵੱਜਦੇ ਹੋਣ ਤੇ ਫਿਰ ਨੇੜੇ ਛੋਟੇ ਮੋਟੇ ਖੜਕੇ ਜਿਹੜੇ ਉਹ ਸੁਣਾਈ ਨਹੀਂ ਨਾ ਦਿੰਦੇ। ਬੜਾ ਉੱਚੀ ਕੋਈ ਢੋਲ ਵੱਜ ਰਿਹਾ ਹੋਵੇ ਤੇ ਜਿੰਨੇ ਮਰਜ਼ੀ ਕੋਈ ਨੇੜੇ ਗੱਲਾਂ ਕਰਦਾ ਹੋਵੇ, ਕੋਈ ਰੌਲਾ ਪਾ ਰਿਹਾ ਹੋਵੇ, ਜਿਹੜਾ ਉੱਚੀ ਢੋਲ ਵੱਜਦਾ ਉਹਦੇ ਤੇ ਛੋਟੇ ਮੋਟੇ ਖੜਕੇ ਸੁਣਾਈ ਨਹੀਂ ਦਿੰਦੇ। ਜਿਹੜੇ ਗੁਰੂ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਜਦੋਂ ਅਨਹਦ ਦੀ ਧੁਨ ਛਿੜਦੀ ਹੈ, ਜਦੋਂ ਸ਼ਬਦ ਦੀ ਧੁਨੀ ਉਹਨਾਂ ਦੇ ਅੰਦਰ ਵੱਜਦੀ ਹੈ, ਉਹਨਾਂ ਨੂੰ ਫਿਰ ਛੋਟੇ ਮੋਟੇ ਮੋਹ ਮਾਇਆ ਤੇ ਪਦਾਰਥਾਂ ਦੇ ਖੜਕੇ ਨਹੀਂ ਸੁਣਾਈ ਦਿੰਦੇ, ਕਿਉਂਕਿ ਉਹਨਾਂ ਦੀ ਸੁਰਤ ਗੁਰੂ ਦੇ ਸ਼ਬਦ ਵਿੱਚ ਹੀ ਲੀਨ ਹੋ ਚੁੱਕੀ ਹੁੰਦੀ ਹੈ। ਉਹ ਦੁਨੀਆਂ ਦੀ ਮੋਹ ਮਾਇਆ ਪਦਾਰਥਾਂ ਤੇ ਵਿਕਾਰਾਂ ਦੇ ਖੜਕਿਆਂ ਤੋਂ ਉੱਪਰ ਉੱਠ ਖਲੋਂਦੇ ਨੇ, ਨਹੀਂ ਸੁਣਾਈ ਦਿੰਦੇ। ਜੰਤਰੀ ਜੰਤਰ ਵਜਾਏ ਦਾ ਮਨ ਉਨ ਮਨ ਚੀਰਾ, ਜਿਵੇਂ ਜੰਤਰੀ ਜੰਤਰ ਵਜਾਏ ਦਾ, ਜੰਤਰੀ ਵਜਾਉਣ ਵਾਲਾ ਤੇ ਜੰਤਰ ਜਿਹੜਾ ਸਾਜ ਵਜਾ ਰਿਹਾ, ਜਿਉਂ ਜੰਤੀ ਕਹਿ ਵਸ ਜੰਤ, ਭਾਵ ਜਿਵੇਂ ਕੋਈ ਵਾਜਾ ਵਜਾਉਣ ਵਾਲਾ ਬੰਦਾ ਆ, ਉਹ ਵਾਜਾ ਵਜਾਉਂਦਾ ਆ ਤੇ ਉਹਦਾ ਮਨ ਹਿਰਦਾ ਜਿਹੜਾ ਉਹਦੇ ਵਿੱਚ ਖੁਬਿਆ ਹੋਇਆ, ਮੈਂ ਕਿਹੜੀ ਸੁਰ ਵਜਾਉਣੀ ਹੈ, ਕਿਹੜੀ ਸੁਰ ਮੈਂ ਦੱਬਣੀ ਹੈ, ਇਕਾਗਰ ਚੇਤ ਹੈ ਨਾ। ਇਸ ਤਰ੍ਹਾਂ ਜਿਹੜਾ ਵਾਜਾ ਵਜਾਉਣ ਵਾਲਾ ਹੈ ਸਾਧ ਸੰਗਤ, ਉਧਰਲੇ ਪਾਸੇ ਉਹਦਾ ਮਨ ਵਿੱਜ ਕੇ ਉੱਚੀ ਅਵਸਥਾ ਦੇ ਵਿੱਚ ਚਲੇ ਜਾਂਦਾ। ਜਿਹੜੇ ਗੁਰਮੁਖ ਜਾਣੇ ਉਹਨਾਂ ਦੇ ਅੰਦਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ, ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਉਹ ਪਰਮੇਸ਼ਰ ਦੇ ਨਾਮ ਦੇ ਐਸੇ ਵਾਜੇ ਉਹਨਾਂ ਦੇ ਅੰਦਰ ਵੱਜਦੇ, ਉਹ ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਆਪਣੇ ਵਸ ਵਿੱਚ ਕਰ ਦਿੰਦੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ। ਮਾਲਕ ਪਰਮਾਤਮਾ ਦੀ ਬਖਸ਼ਿਸ਼ ਨਾਲ ਜਿਨ੍ਹਾਂ ਦੇ ਅੰਦਰ ਉਹ ਫਿਰ ਅਨਹਦ ਦੇ ਵਾਜੇ ਇੱਕ ਰਸ ਲਗਾਤਾਰ ਧੁਨੀ ਨਾਲ ਵੱਜਦੇ ਆ, ਖੜਕਦੇ ਆ, ਉਹਨਾਂ ਦਾ ਮਨ ਹਿਰਦਾ ਜਿਹੜਾ ਸਾਧ ਸੰਗਤ ਫਿਰ ਉਸ ਨਾਮ ਸਿਮਰਨ ਦੇ ਤੇ ਅਨਹਦ ਧੁਨ ਦੇ ਵਿੱਚ ਹੀ ਵਿੱਜ ਜਾਂਦਾ ਆ। ਉਹ ਨਿਰੰਕਾਰ ਪਰਮਾਤਮਾ ਵਿੱਚ ਉੱਚੀ ਅਵਸਥਾ ਚ ਜਾ ਟਿਕਦੇ ਹਨ। ਵੱਜ ਵਜਾਏ ਸਮਾਏ ਲੈ ਗੁਰ ਸ਼ਬਦ ਵਜੀਰਾ, ਵਾਜੇ ਆਪੇ ਵੱਜਣ ਜਾਂ ਵਜਾਏ ਜਾਣ, ਅਨਹਦ ਦੀ ਧੁਨ ਅੰਦਰ ਚੱਲੇ ਜਾਂ ਗੁਰੂ ਚਲਾਵੇ ਬਖਸ਼ਿਸ਼ ਕਰਕੇ ਰਹਿਮਤ ਕਰਕੇ। ਕਹਿੰਦੇ ਵੱਜ ਵਜਾਏ ਸਮਾਏ ਲੈ, ਜਿਹੜੇ ਵਾਜੇ ਨੇ ਉਹ ਵੱਜਣ ਜਾਂ ਵਜਾਏ ਜਾਣ। ਕਹਿੰਦੇ ਗੁਰੂ ਦੇ ਸ਼ਬਦ ਦਾ ਵਜੰਤਰੀ ਨਾਮ ਅਭਿਆਸੀ ਉਹਦੇ ਵਿੱਚ ਹੀ ਆਪਣੇ ਆਪ ਨੂੰ ਸਮੋ ਲੈਂਦਾ ਹੈ। ਗੁਰ ਸ਼ਬਦ ਵਜੀਰਾ, ਗੁਰੂ ਦੇ ਸ਼ਬਦ ਵਿੱਚ ਸਮੋ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਉਹ ਅਨਹਦ ਦੇ ਵਾਜੇ ਜਦੋਂ ਲਗਾਤਾਰ ਉਹਨਾਂ ਦੇ ਅੰਦਰ ਵੱਜਦੇ ਆ, ਗੁਰੂ ਵਜਾਉਂਦਾ ਆ ਤੇ ਸਾਧ ਸੰਗਤ ਉਹਦੇ ਵਿੱਚ ਸਮਾਏ ਰਹਿੰਦੇ ਹਨ, ਲੀਨ ਹੋ ਜਾਂਦੇ, ਅਭੇਦ ਹੋ ਜਾਂਦੇ ਹਨ। ਅੰਤਰਜਾਮੀ ਜਾਣੀਐ ਅੰਤਰਗਤ ਪੀਰਾ, ਕਹਿਣ ਲੱਗੇ ਪਰਮਾਤਮਾ ਨੂੰ ਅੰਤਰਜਾਮੀ ਜਾਣੋ, ਸਾਰਿਆਂ ਦੇ ਦਿਲਾਂ ਦੀਆਂ ਜਾਣਦਾ, ਅੰਤਰਗਤ ਪੀਰਾ ਸਾਡੇ ਅੰਦਰ ਦੀ ਪੀੜਾ ਨੂੰ ਜਾਣਦਾ ਹੈ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨੇ ਅੰਤਰ ਕੀ ਪੀਰ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਅੰਦਰ ਦੀ ਵੇਦਨਾ ਨੂੰ, ਮੇਰੇ ਅੰਦਰ ਦੇ ਤਰਲਿਆਂ ਨੂੰ, ਮੇਰੇ ਅੰਦਰ ਦੀ ਪੀੜਾ ਨੂੰ ਕੌਣ ਜਾਣਦਾ? ਹਰ ਪ੍ਰਭ ਜਾਣੈ, ਮੇਰਾ ਹਰੀ ਪ੍ਰਭੂ ਜਾਣਦਾ ਹੈ ਮੇਰੇ ਮਨੇ ਅੰਤਰ ਕੀ ਪੀਰ। ਕੀ ਕਹਿ ਰਹੇ ਨੇ? ਅੰਤਰਜਾਮੀ ਜਾਣੀਐ ਅੰਤਰਗਤ ਪੀਰਾ, ਮੇਰੇ ਅੰਦਰ ਦੀ ਹਰ ਪੀੜਾ ਨੂੰ ਉਹ ਜਾਣਦਾ ਹੈ। ਭਾਵੇਂ ਕੋਈ ਸੰਸਾਰੀ ਪੀੜ ਦੁੱਖ ਹੈ, ਤਾਂ ਵੀ ਮੇਰੇ ਮਾਲਕ ਵਾਹਿਗੁਰੂ ਨੂੰ ਪਤਾ ਹੈ। ਭਾਵੇਂ ਉਹਦੇ ਦਰਸ਼ਨਾਂ ਦੀ ਤਾਂ ਗਿਆ ਤੇ ਉਹਦੇ ਨਾਲੋਂ ਟੁੱਟ ਕੇ ਉਹਦੇ ਨਾਲੋਂ ਵਿਛੜ ਕੇ ਮੈਂ ਦੁਖੀ ਹੋ ਰਿਹਾ, ਇਹ ਪੀੜ ਹੈ ਮੇਰੇ ਅੰਦਰ ਕਿ ਮਾਲਕਾ ਤੇਰੇ ਨਾਲੋਂ ਵਿਛੋੜਾ ਪਿਆ, ਕਦੋਂ ਤੇਰਾ ਮਿਲਾਪ ਹੋਏਗਾ, ਇਸ ਪੀੜਾ ਨੂੰ ਵੀ ਜਾਣਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਪਰਮਾਤਮਾ ਦੇ ਵਿਛੋੜੇ ਨੂੰ ਵੀ ਦੁੱਖ ਆਖਿਆ ਤੇ ਇਸ ਦੁੱਖ ਨੂੰ ਉਹ ਨਿਰੰਕਾਰ ਪਰਮੇਸ਼ਰ ਮੇਰਾ ਵਾਹਿਗੁਰੂ ਜਾਣਦਾ ਹੈ, ਕਿਉਂਕਿ ਉਹ ਅੰਤਰਜਾਮੀ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰ ਚੇਲਾ ਚੇਲਾ ਗੁਰੂ, ਵੇਦ ਹੀਰੈ ਹੀਰਾ, ਗੁਰੂ ਚੇਲਾ ਹੈ ਤੇ ਚੇਲਾ ਗੁਰੂ ਹੈ। ਜਿਸ ਤਰ੍ਹਾਂ ਹੀਰੇ ਨੂੰ ਵਿੰਨਣ ਵਾਲਾ ਵੀ ਹੀਰਾ ਹੀ ਹੈ, ਜਿਵੇਂ ਹੀਰੇ ਦੇ ਵਿੱਚ ਛੇਕ ਕਰਨਾ ਹੋਏ ਨਾ, ਹੀਰਿਆਂ ਦੀ ਮਾਲਾ ਪਰਾਉਣੀ ਹੋਵੇ, ਹੀਰਿਆਂ ਦਾ ਕੋਈ ਹਾਰ ਪਰਾਉਣਾ ਹੋਵੇ ਤੇ ਹੀਰੇ ਦੇ ਵਿੱਚ ਜਿਹੜਾ ਛੇਕ ਹੈ ਉਹ ਕੋਈ ਲੋਹੇ ਦੀ ਸੂਈ ਨਾਲ ਜਾਂ ਕੋਈ ਪਿੱਤਲ ਸੋਨੇ ਦੀ ਸੂਈ ਨਾਲ ਜਾਂ ਹੀਰੇ ਦੇ ਵਿੱਚ ਛੇਕ ਕਰਨਾ ਹੋਵੇ ਤੇ ਕਿਸੇ ਸਟੀਲ ਆਦਿਕ ਦੀ ਸੂਈ ਨਾਲ ਉਹਦੇ ਵਿੱਚ ਛੇਕ ਨਹੀਂ ਹੁੰਦਾ, ਉਹ ਜਿਹੜੀ ਸੂਈ ਵੀ ਹੈ ਨਾ ਉਹ ਵੀ ਹੀਰੇ ਦੀ ਹੀ ਬਣਦੀ ਹੈ, ਹੀਰਾ ਹੀ ਹੀਰੇ ਨੂੰ ਵਿੰਨਦਾ। ਇਸ ਲਈ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੀ ਅਖੀਰਲੀ ਤੁਕ ਵਿੱਚ ਬਚਨ ਵਰਤੇ, ਗੁਰ ਚੇਲਾ ਚੇਲਾ ਗੁਰੂ, ਗੁਰੂ ਚੇਲਾ ਹੈ ਤੇ ਚੇਲਾ ਗੁਰੂ ਹੈ। ਵੇਦ ਹੀਰੈ ਹੀਰਾ, ਕਿਉਂਕਿ ਹੀਰਾ ਹੀ ਹੀਰੇ ਨੂੰ ਵਿੰਨਣ ਵਾਲਾ ਹੈ। ਐਸਾ ਵਿੰਨਿਆ ਬਾਬੇ ਨਾਨਕ ਨੇ ਭਾਈ ਲਹਿਣਾ ਜੀ ਨੂੰ, ਭਾਈ ਲਹਿਣਾ ਗੁਰੂ ਅੰਗਦ ਬਣ ਕੇ ਸਤਿਗੁਰੂ ਹੋ ਗਿਆ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਨਮਸਕਾਰ ਕਰ ਦਿੱਤੀ ਚੇਲੇ ਦੇ ਰੂਪ ਵਿੱਚ। ਤਾਂ ਸਾਧ ਸੰਗਤ, ਐਸਾ ਹੈ ਗੁਰੂ ਨਾਨਕ ਦਾ ਘਰ, ਗੁਰੂ ਨਾਨਕ ਦਾ ਦਰ। ਤਾਂ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸਾਰਾ ਭਾਵ ਕਿ ਜਿਹੜੇ ਗੁਰ ਸ਼ਬਦ ਤੇ ਨਾਮ ਸਿਮਰਨ ਦੀ ਕਮਾਈ ਕਰਨ ਵਾਲੇ ਨੇ ਉਹਨਾਂ ਦੇ ਅੰਦਰ ਅਨਹਦ ਦਾ ਵਾਜਾ ਇੱਕ ਰਸ ਲਗਾਤਾਰ ਵੱਜਦਾ ਹੈ। ਕਹਿੰਦੇ ਉਹ ਜਿਹੜਾ ਸ਼ਬਦ ਹੈ ਕਿ ਨਾਮ ਸਿਮਰਨ ਵਿੱਚ ਜੁੜ ਕੇ, ਪ੍ਰਭੂ ਦੀ ਯਾਦ, ਪ੍ਰਭੂ ਦੇ ਚਿੰਤਨ ਵਿੱਚ ਜੁੜ ਕੇ ਉਹ ਸ਼ਬਦ ਆਪੇ ਵੱਜੇ ਤੇ ਚਾਹੇ ਗੁਰੂ ਵਜਾਏ, ਅਰਥਾਤ ਅਨਾਹਤ ਤੇ ਆਹਤ ਦੋਨੋਂ ਤਰ੍ਹਾਂ ਦੇ ਸ਼ਬਦ ਵੱਜਣ, ਤਾਂ ਸਾਧ ਸੰਗਤ ਫਿਰ ਕੀ ਹੈ? ਗੁਰਸਿੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਇੱਕ ਬਚਨ ਜਿਹੜਾ ਹੈ ਨਾ, ਆਪੇ ਵੱਜੇ ਜਾਂ ਵਜਾਇਆ ਜਾਵੇ, ਭਾਵ ਆਪੇ ਵੱਜੇ ਦਾ ਭਾਵ ਉਸ ਨਿਰੰਕਾਰ ਪਰਮਾਤਮਾ ਦੀ ਬਖਸ਼ਿਸ਼ ਰਹਿਮਤ ਹੋਵੇ, ਜਾਂ ਗੁਰਸਿੱਖ ਅਨਹਦ ਦਾ ਵਾਜਾ ਲਗਾਤਾਰ ਉਹਦੇ ਅੰਦਰ ਖੜਕੀ ਜਾਵੇ, ਜਾਂ ਗੁਰਸਿੱਖ ਚੌਂਕੜਾ ਮਾਰ ਕੇ ਫਿਰ ਬੈਠੇ ਤੇ ਉਹਦੇ ਅੱਗੇ ਤਰਲਾ ਲਵੇ, ਅਰਦਾਸ ਕਰੇ ਦਾਤਾ ਉਹ ਅਨਹਦ ਦਾ ਵਾਜਾ ਮੇਰੇ ਅੰਦਰ ਵੀ ਵਜਾ। ਇੱਕ ਸੁਤੇ ਸਿੱਧ ਬਖਸ਼ਿਸ਼ ਹੋ ਜਾਣੀ ਹੈ, ਇੱਕ ਤਰਲਾ ਲੈ ਕੇ ਅਰਦਾਸਾਂ ਕਰ ਕਰਕੇ ਉਹਦੇ ਦਰ ਤੋਂ ਉਹ ਦਾਤ ਪ੍ਰਾਪਤ ਕਰਨੀ ਹੈ। ਉਹ ਤਾਂ ਕਰਕੇ ਭਾਈ ਗੁਰਦਾਸ ਜੀ ਨੇ ਇਹ ਬਚਨ ਵਰਤਿਆ ਹੈ ਬਾਤ ਤੱਤ ਦੀ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਜਾਣ ਐਸੇ ਗੁਰਮੁਖ ਜਨ ਪ੍ਰਭੂ ਵਿੱਚ ਅਭੇਦ ਹੋ ਜਾਂਦੇ ਹਨ ਲੀਨ ਹੋ ਜਾਂਦੇ ਹਨ। ਵਾਰ ਨੌਵੀਂ ਦੀ ਪੌੜੀ ਨੌਵੀਂ ਵਿੱਚ ਅੰਮ੍ਰਿਤ ਬਚਨ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦਿਆਂ ਹੋਇਆਂ ਕਹਿ ਰਹੇ ਹਨ ਪਾਰਸ ਹੋਇਆ ਪਾਰਸੋਂ ਗੁਰਮੁਖ ਵਡਿਆਈ ਹੀਰੇ ਹੀਰਾ ਭੇਦਿਆ ਜੋਤੀ ਜੋਤ ਮਿਲਾਈ ਸ਼ਬਦ ਸੁਰਤ ਲੇਵਲੀਨ ਹੋਏ ਜੰਤਰ ਜੰਤਰੀ ਵਾਈ ਗੁਰ ਚੇਲਾ ਚੇਲਾ ਗੁਰੂ ਪਰਚਾ ਪਰਚਾਈ ਪੁਰਖੋਂ ਪੁਰਖ ਉਪਾਇਆ ਪੁਰਖੋਤਮ ਹਾਈ ਵੀਹ ਇੱਕੀ ਉਲੰਘ ਕੈ ਹੋਏ ਸਹਿਜ ਸਮਾਈ ਵੀਹ ਇੱਕੀ ਉਲੰਘ ਕੈ ਹੋਏ ਸਹਿਜ ਸਮਾਈ ਪਾਰਸ ਹੋਇਆ ਪਾਰਸੋਂ ਗੁਰਮੁਖ ਵਡਿਆਈ। ਗੁਰਮੁਖਾਂ ਦੀ ਇਹ ਵਡਿਆਈ ਹੈ ਕਿ ਉਹ ਵਡਿਆਈ ਮਾਨੋ ਪਾਰਸ ਦੇ ਛੋਣ ਨਾਲ ਦੂਸਰਾ ਵੀ ਪਾਰਸ ਹੋ ਗਿਆ। ਪਾਰਸ ਹੋਇਆ ਪਾਰਸੋਂ, ਜਿਹੜਾ ਦੁਨਿਆਵੀ ਪਾਰਸ ਹੈ ਨਾ ਉਹਦੇ ਵਿੱਚ ਇਹ ਗੁਣ ਹੈ ਕਿ ਉਹਦੇ ਨਾਲ ਲੋਹਾ ਲਾ ਦਿਓ, ਤਾਂਬਾ ਲਾ ਦਿਓ, ਜਿਸਤ ਕਲੀ ਲਾ ਦਿਓ, ਉਹਨੂੰ ਸੋਨਾ ਬਣਾ ਦਿੰਦਾ। ਪਰ ਦੁਨਿਆਵੀ ਪਾਰਸ ਦੇ ਵਿੱਚ ਇਹ ਤਾਕਤ ਨਹੀਂ ਹੈ, ਦੁਨਿਆਵੀ ਪਾਰਸ ਦੇ ਵਿੱਚ ਇਹ ਸ਼ਕਤੀ ਨਹੀਂ ਕਿ ਉਹਦੇ ਨਾਲ ਲੋਹਾ ਲਾਓ ਤੇ ਪਾਰਸ ਉਹਨੂੰ ਆਪਣੇ ਵਰਗਾ ਪਾਰਸ ਬਣਾ ਦੇਵੇ। ਪਾਰਸ ਆਪਣੇ ਵਰਗਾ ਹੋਰ ਪਾਰਸ ਨਹੀਂ ਬਣਾ ਸਕਦਾ। ਉਹ ਲੋਹੇ ਤਾਂਬੇ ਨੂੰ ਸੋਨਾ ਤਾਂ ਕਰ ਸਕਦਾ, ਪਾਰਸ ਨਹੀਂ ਕਰ ਸਕਦਾ, ਪਾਰਸ ਨਹੀਂ ਬਣਾ ਸਕਦਾ। ਹੁਣ ਜਿਹੜੇ ਗੁਰਮੁਖ ਜਨ ਹਨ ਸਾਧ ਸੰਗਤ, ਬਾਬਾ ਬੁੱਢਾ ਸਾਹਿਬ ਦੀ ਸੰਗਤ ਵਿੱਚ ਕੋਈ ਬੈਠੇ ਤੇ ਕੀ ਹੋਏਗਾ? ਪ੍ਰੇਰਨਾ ਦੇ ਕੇ ਨਾਮ ਸਿਮਰਨ ਤੇ ਗੁਰਸਿੱਖੀ ਵਿੱਚ ਜੋੜ ਕੇ ਕੀ ਕਰਨਗੇ? ਆਪਣੇ ਵਰਗਾ ਬਣਾ ਲੈਣਗੇ, ਪਾਰਸ। ਇਸ ਲਈ ਜੇ ਆਪਾਂ ਗੁਰੂ ਦੀ ਬਾਤ ਕਰਦੇ ਹਾਂ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਨਾਲ ਭਾਈ ਲਹਿਣਾ ਜੀ ਜੁੜੇ, ਗੁਰੂ ਅੰਗਦ ਹੋ ਗਏ, ਪਾਰਸ ਤੋਂ ਪਾਰਸ ਹੋ ਗਿਆ, ਸਤਿਗੁਰੂ ਨੇ ਆਪਣੇ ਜੈਸਾ ਬਣਾ ਲਿਆ। ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਨਾਲ ਬਾਬਾ ਅਮਰਦਾਸ ਜੁੜੇ, ਗੁਰੂ ਅੰਗਦ ਹੋਰ ਨਿਬੜੇ, ਗੁਰੂ ਨਾਨਕ ਹੋਰ ਨਿਬੜੇ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਨਾਲ ਭਾਈ ਜੇਠਾ ਜੀ ਜੁੜੇ, ਭਾਈ ਜੇਠਾ ਧੰਨ ਗੁਰੂ ਰਾਮਦਾਸ, ਗੁਰੂ ਨਾਨਕ ਹੋ ਨਿਬੜੇ। ਗੁਰੂ ਰਾਮਦਾਸ ਦੇ ਚਰਨਾਂ ਨਾਲ ਸਾਹਿਬ ਅਰਜਨ ਦੇਵ ਦੀ ਪ੍ਰੀਤ ਬਣੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰਕੇ ਗੁਰਤਾ ਗੱਦੀ ਬਖਸ਼ ਦਿੱਤੀ, ਆਪਣੇ ਵਰਗਾ ਪਾਰਸ ਹੀ ਬਣਾ ਦਿੱਤਾ। ਕਲਗੀਧਰ ਦਾਤੇ ਨੇ ਦਸਵੇਂ ਜਾਮੇ ਚ ਸਾਧ ਸੰਗਤ, ਇਸ ਤਰ੍ਹਾਂ ਸਾਰੇ ਗੁਰੂ ਸਾਹਿਬਾਨਾਂ ਦੇ ਦ੍ਰਿਸ਼ਟਾਂਤ ਦਿੱਤੇ ਜਾ ਸਕਦੇ, ਪਰ ਮੈਂ ਬੇਨਤੀ ਕਰਨੀ ਹੈ, ਕਲਗੀਧਰ ਪਿਤਾ ਨੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ੀ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਸਿਰਾਂ ਦੀ ਭੇਟਾ ਲਈ ਤੇ ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕਰਕੇ ਸਾਹਿਬ ਸੱਚੇ ਪਾਤਸ਼ਾਹ ਨੇ ਕੀ ਆਖਿਆ? ਗੁਰ ਚੇਲਾ ਚੇਲਾ ਗੁਰੂ, ਜਿਨ੍ਹਾਂ ਨੂੰ ਆਪਾਂ ਬਚਨ ਕੀ ਪੜ੍ਹਦੇ ਹਾਂ, ਦਸ਼ਮੇਸ਼ ਪਿਤਾ ਸਤਿਗੁਰੂ ਨੇ ਜੋ ਵਡਿਆਈ ਬਖਸ਼ੀ ਉਹ ਕੀ ਬਚਨ ਆਏ? ਦੂਜੇ ਭਾਈ ਗੁਰਦਾਸ ਜੀ ਨੇ, ਜਿਨ੍ਹਾਂ ਨੂੰ ਭਾਈ ਗੁਰਦਾਸ ਸਿੰਘ ਵੀ ਆਪਾਂ ਕਹਿੰਦੇ ਹਾਂ, ਉਹਨਾਂ ਨੇ ਆਖਿਆ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਕਲਗੀਧਰ ਪਾਤਸ਼ਾਹ ਨੇ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਉਹਨਾਂ ਨੂੰ, ਉਹਨਾਂ ਨੂੰ ਆਖਿਆ ਤੁਸੀਂ ਬਾਹਰੋਂ ਵੀ ਮੇਰਾ ਖਾਸ ਰੂਪ ਹੋ, ਭਾਵ ਮੇਰੇ ਜੈਸੇ ਹੋ। ਤੇ ਕਲਗੀਧਰ ਪਾਤਸ਼ਾਹ ਨੇ ਨਾਲ ਬਚਨ ਆਖਿਆ ਤੁਸੀਂ ਅੰਦਰੋਂ ਵੀ ਮੇਰੇ ਵਰਗੇ ਹੋ, ਅੰਦਰੋਂ ਵੀ ਮੇਰੇ ਵਰਗੇ ਤੋਂ ਭਾਵ ਤੁਸੀਂ ਅਕਲ ਕਰਕੇ ਵੀ ਮੇਰੇ ਵਰਗੇ ਹੋ ਤੇ ਤੁਸੀਂ ਸ਼ਕਲ ਕਰਕੇ ਵੀ ਮੇਰੇ ਵਰਗੇ ਹੋ। ਤੁਹਾਨੂੰ ਮੈਂ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਹੈ, ਆਪਣਾ ਰੂਪ ਬਖਸ਼ਿਸ਼ ਕਰ ਦਿੱਤਾ ਹੈ, ਆਪਣੇ ਜਿਤਨੀ ਹੀ ਵਡਿਆਈ ਤੁਹਾਨੂੰ ਬਖਸ਼ਿਸ਼ ਕਰ ਦਿੱਤੀ ਹੈ। ਨਮਸਕਾਰ ਕਰ ਰਹੇ ਨੇ, ਸਿਰ ਝੁਕਾ ਰਹੇ ਨੇ ਉਹਨਾਂ ਦੇ ਅੱਗੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਾਧ ਸੰਗਤ, ਕਲਗੀਧਰ ਪਿਤਾ ਨੇ ਸਰੀਰਕ ਜਾਮੇ ਚ ਆਪ ਆਪਣੇ ਹੁੰਦਿਆਂ ਸੰਨ 1699 ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਇਹ ਸਾਰੇ ਦਾ ਸਾਰਾ ਮਾਣ ਖਾਲਸੇ ਦੀ ਝੋਲੀ ਵਿੱਚ ਪਾਇਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂੰ ਨਿਵਾਸ, ਇੱਥੋਂ ਤੱਕ ਬਚਨ ਆਖਿਆ। ਅੱਜ ਆਪਾਂ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਕਿ ਉਹ ਸਾਡੇ ਧਰਮ ਦੇ ਪਿਤਾ, ਮਾਤਾ ਸਾਹਿਬ ਕੌਰ ਸਾਡੀ ਮਾਂ ਹੈ, ਪਰ ਜਦੋਂ ਦਸ਼ਮੇਸ਼ ਪਿਤਾ ਨੂੰ ਪੁੱਛਿਆ ਕਿ ਤੁਹਾਡਾ ਪਿਤਾ ਕੌਣ ਹੈ, ਤੁਹਾਡੀ ਮਾਂ ਕੌਣ ਹੈ, ਤੇ ਬਾਜਾਂ ਵਾਲੇ ਦਾਤੇ ਨੇ ਆਖਿਆ, ਸਾਧ ਸੰਗਤ ਗੁਰਸਿੱਖ ਪਿਆਰੇ ਉਹ ਖਾਲਸਾ ਜੀ, ਆ ਵੇਖਿਓ ਹੁਣ ਮੇਰਾ ਮਾਂ ਪਿਓ ਵੀ ਕੌਣ ਹੈ। ਖਾਲਸੇ ਵੱਲ ਹੱਥ ਕਰਕੇ ਦਸ਼ਮੇਸ਼ ਪਿਤਾ ਨੇ ਕਿਹਾ ਸੀ, ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ। ਹੁਣ ਖਿਆਲ ਕਰਨਾ, ਇੱਥੇ ਹੀ ਬਸ ਨਹੀਂ, ਖਾਲਸੇ ਵੱਲ ਹੱਥ ਕਰਕੇ ਹੀ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅਗ ਔਗ ਟਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੀ ਕਿਰਪਾ ਪੁਨ ਧਾਮ ਭਰੇ, ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀਂ ਕੀ ਕਿਰਪਾ ਸਭ ਸ਼ਤਰੂ ਮਰੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਅੱਜ ਤੱਕ ਕਿਸੇ ਗੁਰੂ ਨੇ, ਅੱਜ ਤੱਕ ਕਿਸੇ ਪੀਰ ਮੁਰਸ਼ਦ ਨੇ ਆਪਣੇ ਸੇਵਕਾਂ ਵੱਲ ਹੱਥ ਕਰਕੇ ਇਹ ਗੱਲ ਆਖੀ ਕਿ ਮੇਰੇ ਵਰਗੇ ਤੇ ਕਰੋੜਾਂ ਗਰੀਬ ਇਸ ਦੁਨੀਆਂ ਵਿੱਚ ਇਸ ਧਰਤੀ ਦੇ ਉੱਤੇ ਤੁਰੇ ਫਿਰਦੇ ਹਨ, ਅਗਰ ਮੈਂ ਅੱਜ ਸਜਿਆ ਬੈਠਾ ਹਾਂ, ਮੇਰੇ ਪਾਸ ਕੋਈ ਵਡਿਆਈ ਤੇ ਸਤਿਕਾਰ ਹੈ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਖਾਲਸੇ ਵੱਲ ਹੱਥ ਕਰਕੇ। ਇਹ ਵਡਿਆਈ ਖਾਲਸੇ ਦੀ ਝੋਲੀ ਵਿੱਚ ਪਾਈ ਕਲਗੀਧਰ ਪਾਤਸ਼ਾਹ ਨੇ, ਭਾਵ ਆਪ ਐਸਾ ਪਾਰਸ, ਉਹਨੇ ਆਪਣੇ ਤੋਂ ਪਾਰਸ ਹੀ ਬਣਾ ਦਿੱਤੇ, ਪੰਥ ਖਾਲਸੇ ਨੂੰ ਉਹਨੇ ਆਪਣੇ ਜੈਸਾ ਪਾਰਸ ਹੀ ਬਣਾ ਦਿੱਤਾ। ਏਡੀ ਵੱਡੀ ਵਡਿਆਈ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਝੋਲੀ ਵਿੱਚ ਪਾਈ ਹੈ। ਇਸੇ ਲਈ ਦਾਸ ਨੇ ਦੂਸਰਾ ਪੱਖ ਵੀ, ਦੂਸਰੀ ਬੇਨਤੀ ਵੀ ਕੀਤੀ, ਜਿਹੜੇ ਅੱਗਿਓਂ ਗੁਰੂ ਦੇ ਖਾਲਸੇ ਆ, ਉਹ ਸਾਧ ਸੰਗਤ ਹੁਣ ਖੰਡੇ ਬਾਟੇ ਦੀ ਪੌਲ ਛਕਾ ਰਹੇ ਨੇ, ਖੰਡੇ ਬਾਟੇ ਦੀ ਪੌਲ ਛਕ ਕੇ ਜਿਹੜੇ ਬਾਣੀ ਦੇ ਧਾਰਨੀ ਹੋ ਰਹੇ ਆ ਸਾਧ ਸੰਗਤ, ਉਹ ਵੀ ਹੁਣ ਉਹਨਾਂ ਸੱਤ ਸੰਗੀ ਜਨਾਂ ਨਾਲ, ਗੁਰਮੁਖ ਗੁਰਸਿੱਖਾਂ ਨਾਲ ਰਲ ਰਲ ਕੇ, ਗੁਰੂ ਕੇ ਖਾਲਸੇ ਨਾਲ ਰਲ ਕੇ ਉਸੇ ਤਰ੍ਹਾਂ ਦੇ ਪਾਰਸ ਹੀ ਬਣੀ ਜਾਂਦੇ ਹਨ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਆਪਣੇ ਗੁਰਸਿੱਖ ਪਿਆਰੇ ਨੂੰ ਆਪਣੇ ਜੈਸਾ ਬਣਾਇਆ ਹੈ, ਇਹ ਦਾਸ ਬੇਨਤੀ ਕਰਨੀ ਚਾਹੁੰਦਾ ਹੈ। ਭਾਈ ਗੁਰਦਾਸ ਜੀ ਪ੍ਰਮਾਣ ਕਰ ਰਹੇ ਨੇ, ਪਾਰਸ ਹੋਇਆ ਪਾਰਸੋਂ ਗੁਰਮੁਖ ਵਡਿਆਈ, ਗੁਰਮੁਖਾਂ ਵਿੱਚ ਇਹ ਵਡਿਆਈ ਹੈ ਕਿ ਮਾਨੋ ਪਾਰਸ ਦੇ ਛੋਣ ਨਾਲ ਪਾਰਸ ਹੀ ਹੋ ਜਾਈਦਾ ਹੈ, ਭਾਵ ਉਹ ਜਿਹੜੇ ਐਸੇ ਪਾਰਸ ਨੇ ਆਪਣੇ ਨਾਲ ਬਿਠਾ ਕੇ ਹੋਰ ਜਗਿਆਸੂਆਂ ਨੂੰ ਪਾਰਸ ਹੀ ਬਣਾ ਦਿੰਦੇ ਹਨ, ਆਪਣੇ ਜੈਸੇ ਹੀ ਭਾਵ ਬਣਾ ਦਿੰਦੇ ਹਨ। ਹੀਰਾ ਹੀਰਾ ਬੇਦਿਆ ਜੋਤੀ ਜੋਤ ਮਿਲਾਈ, ਸਤ ਸੰਗੀ ਜਨਾਂ ਦਾ ਜੋ ਮਨ ਰੂਪੀ ਹੀਰਾ ਹੈ, ਉਹ ਗੁਰੂ ਸ਼ਬਦ ਦੇ ਹੀਰੇ ਨਾਲ ਵਿੰਨ ਕੇ ਉਸ ਨਿਰੰਕਾਰ ਪਰਮਾਤਮਾ ਵਿੱਚ ਹੀ ਉਹਨਾਂ ਦੀ ਜੋਤ ਮਿਲ ਜਾਂਦੀ ਹੈ, ਅਕਾਲ ਪੁਰਖ ਵਿੱਚ ਹੀ ਉਹ ਲੀਨ ਹੋ ਜਾਂਦੇ ਹਨ। ਸ਼ਬਦ ਸੁਰਤ ਲਿਵ ਲੀਨ ਹੋਏ, ਜੰਤਰ ਜੰਤਰੀ ਵਾਈ, ਸ਼ਬਦ ਦੇ ਵਿੱਚ ਉਹਨਾਂ ਦੀ ਸੁਰਤ ਐ ਇੱਕ ਲਿਵ, ਐ ਇੱਕ ਤਾਰ, ਲਗਾਤਾਰ ਉਹਨਾਂ ਦੀ ਸੁਰਤ ਸ਼ਬਦ ਵਿੱਚ ਲੀਨ ਹੈ, ਜਿਸ ਤਰ੍ਹਾਂ ਜੰਤਰੀ ਜੰਤਰ ਨੂੰ ਵਜਾਉਂਦਾ ਹੈ, ਭਾਵ ਵਾਜੇ ਵਜਾਉਣ ਵਾਲੇ ਦੇ ਹੱਥ ਵਿੱਚ ਹੈ ਉਹ ਵਾਜਾ, ਉਹਨੂੰ ਪਤਾ ਹੈ ਮੈਂ ਕਿਹੜੀ ਸੁਰ ਵਜਾਉਣੀ ਹੈ, ਮੈਂ ਕਿਹੜੀ ਸੁਰ ਦਬਾਉਣੀ ਹੈ, ਕਿਹੜਾ ਰਾਗ ਗਾਉਣਾ ਹੈ, ਕਿਹੜਾ ਨਾਦ ਵਜਾਉਣਾ ਹੈ, ਕਿਹੜਾ ਰਾਗ ਮੈਂ ਛੇੜਨਾ ਹੈ। ਉਹਦੇ ਵੱਸ 'ਚ ਜਿਹੜਾ ਮਰਜ਼ੀ ਰਾਗ ਗਾਏ, ਜਿਹੜੀ ਮਰਜ਼ੀ ਰੀਤ ਗਾਏ, ਜਿਹੜੀ ਮਰਜ਼ੀ ਬੰਦਿਸ਼ ਗਾਏ, ਜੋ ਮਰਜ਼ੀ ਰਾਗ ਛੇੜੇ, ਜਿਹੜੀ ਮਰਜ਼ੀ ਸੁਰ ਛੇੜੇ, ਇਹ ਤੇ ਉਹਦੇ ਵਜਾਉਣ ਵਾਲੇ ਦੇ ਵੱਸ 'ਚ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਨੇ ਸਾਧ ਸੰਗਤ, ਉਹ ਆਪਣੇ ਮਨ ਹਿਰਦੇ ਨੂੰ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਕਰਦੇ ਹਨ, ਆਪਣੀ ਸੁਰਤ ਨੂੰ ਐ ਇੱਕ ਤਾਰ ਲਗਾਤਾਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਰੱਖਦੇ, ਭਾਵ ਉਹਨਾਂ ਦਾ ਮਨ ਹੁਣ ਉਹਨਾਂ ਦੇ ਵਸ ਵਿੱਚ ਆ ਗਿਆ, ਉਹਨਾਂ ਦੀ ਸੁਰਤ ਹੁਣ ਬਿਰਤੀ ਟਕਾ ਵਿੱਚ ਆ ਗਈ ਹੈ, ਉਹ ਫਿਰ ਆਪਣੀ ਮਰਜ਼ੀ ਨਾਲ ਗੁਰੂ ਦੇ ਸ਼ਬਦ ਵਿੱਚ ਹੀ ਲੀਨ ਕਰ ਛੱਡਦੇ ਨੇ, ਜਿਵੇਂ ਵਾਜਾ ਵਜਾਉਣ ਵਾਲੇ ਦੇ ਵਸ ਦੇ ਵਿੱਚ ਹੈ ਕਿ ਮੈਂ ਕੀ ਵਜਾਉਣਾ ਹੈ, ਕੀ ਰਾਗ ਗਾਉਣਾ ਹੈ, ਕਿਹੜਾ ਨਾਦ ਛੇੜਨਾ, ਉਹਨੂੰ ਪਤਾ ਹੈ। ਇਸੇ ਤਰ੍ਹਾਂ ਗੁਰਮੁਖ ਜਨਾਂ ਨੂੰ ਪਤਾ ਹੈ ਕਿ ਮੈਂ ਆਪਣਾ ਮਨ ਗੁਰੂ ਦੇ ਸ਼ਬਦ ਵਿੱਚ ਜੋੜਨਾ ਹੈ। ਗੁਰ ਚੇਲਾ ਚੇਲਾ ਗੁਰੂ, ਪਰਚਾ ਪਰਚਾਈ, ਗੁਰ ਚੇਲਾ ਤੇ ਚੇਲਾ ਗੁਰੂ ਹੋ ਕੇ ਪ੍ਰੇਮ ਦੇ ਵਿੱਚ ਪਰਚ ਜਾਂਦਾ ਹੈ, ਗੁਰੂ ਚੇਲਾ ਰੂਪ ਤੇ ਚੇਲਾ ਗੁਰੂ ਰੂਪ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਇਸ ਤਰ੍ਹਾਂ ਜੀਵਨ ਬਣ ਜਾਂਦਾ ਹੈ। ਪੁਰਖੋ ਪੁਰਖ ਉਪਾਇਆ ਪੁਰਖੋਤ ਮਹਾਈ, ਕਹਿੰਦੇ ਪੁਰਖੋਂ ਗੁਰੂ ਚੇਲਾ ਧੰਨ ਗੁਰੂ ਨਾਨਕ ਦੇਵ ਤੋਂ ਗੁਰੂ ਅੰਗਦ ਪੁਰਖ ਹੋ ਕੇ ਪੁਰਖੋਤਮ ਹੋਏ, ਸਾਰਿਆਂ ਤੋਂ ਸ੍ਰੇਸ਼ਟ ਪੁਰਖ ਹੋ ਗਏ। ਸਾਧ ਸੰਗਤ, ਕਿੱਥੇ ਦਾਸ ਨੇ ਬੇਨਤੀ ਕਰਨੀ ਹੈ, ਜਿਵੇਂ ਕਹਿ ਰਹੇ ਪੁਰਖੋਂ ਪੁਰਖ ਉਪਾਇਆ। ਗੁਰੂ ਨਾਨਕ ਦੇਵ ਸਾਹਿਬ ਨਿਰੰਕਾਰ ਪਰਮਾਤਮਾ ਦਾ ਸਰੂਪ ਆਪ ਕਰਤਾ ਪੁਰਖ ਨੇ ਜਿਵੇਂ ਕਹਿੰਦੇ ਉਹਨਾਂ ਤੋਂ ਹੀ ਹੋਰ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਪੁਰਖੋ ਤਮਹਾਈ ਸਾਰਿਆਂ ਤੋਂ ਸ੍ਰੇਸ਼ਟ ਪੁਰਸ਼, ਸਾਰਿਆਂ ਤੋਂ ਸ੍ਰੇਸ਼ਟ ਪੁਰਖ ਹੋ ਨਿਬੜੇ ਪਰਮਾਤਮਾ ਦਾ ਨੂਰ, ਪਰਮਾਤਮਾ ਦਾ ਸਰੂਪ, ਗੁਰੂ ਨਾਨਕ ਦਾ ਸਰੂਪ। ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਲੈਣੇ ਅਰਥਾਤ ਗੁਰੂ ਅੰਗਦ ਨੂੰ ਵੀ ਉਹ ਮਹਾਨ ਪੁਰਖ ਬਣਾ ਤਾ, ਉਹ ਕਰਤਾ ਪੁਰਖ ਵਿੱਚ ਹੀ ਲੀਨ ਕਰਕੇ ਉਹਦੇ ਵਿੱਚੋਂ ਵੀ ਉਸ ਕਰਤਾ ਪੁਰਖ ਦਾ ਹੀ ਦਰਸ਼ਨ ਹੋਣ ਲੱਗ ਪਿਆ। ਪੁਰਖੋਤਮ ਤੋਂ ਦਾਸ ਨੂੰ ਬਚਨ ਯਾਦ ਆਇਆ ਸੀ ਕਲਗੀਧਰ ਪਾਤਸ਼ਾਹ ਦੀ ਵਡਿਆਈ ਵਿੱਚ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਪਮਾ ਵਿੱਚ ਵੀ ਸਾਧ ਸੰਗਤ ਬਚਨ ਆਏ, ਦਾਸ ਉਹ ਪੌੜੀ ਆਪ ਨਾਲ ਸਾਂਝੀ ਕਰ ਦੇਵੇ ਜੋ ਦਸ਼ਮੇਸ਼ ਪਿਤਾ ਦੀ ਵਡਿਆਈ ਵਿੱਚ ਉਚਾਰਨ ਕੀਤੀ ਹੈ। ਕਹਿਣ ਲੱਗੇ ਪ੍ਰਾਣ ਮੀਤ ਪਰਮਾਤਮਾ ਪੁਰਖੋਤਮ ਪੂਰਾ ਪੋਖਣ ਹਾਰਾ ਪਾਤਸ਼ਾਹ ਹੈ ਪ੍ਰਤ ਪਾਲਣ ਊਰਾ ਪਤਤ ਉਧਾਰਨ ਪ੍ਰਾਣ ਪਤ ਸਦ ਸਦਾ ਹਜ਼ੂਰਾ ਵੈ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ ਆਨੰਦ ਬਿਨੋਦੀ ਚੋਜੀਆਂ ਸੱਚ ਸੱਚੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਹਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਉਸ ਨਿਰੰਕਾਰ ਪਰਮਾਤਮਾ ਪੁਰਖ ਤੋਂ ਇਸ ਧਰਤੀ ਦੇ ਉੱਤੇ ਸੰਸਾਰ ਦੇ ਵਿੱਚ ਲੋਕਾਂ ਨੂੰ ਤਾਰਨ ਵਾਸਤੇ ਆਏ। ਪ੍ਰਾਣ ਮੀਤ ਪਰਮਾਤਮਾ ਪੁਰਖੋਤਮ ਪੂਰਾ, ਉਹ ਪੂਰਨ ਪੁਰਸ਼, ਉਹ ਪੂਰਨ ਪੁਰਖ, ਉਹ ਕਰਤਾ ਪੁਰਖ, ਉਹ ਨਿਰਭਉ ਨਿਰਵੈਰ ਪਰਮੇਸ਼ਰ ਦਾ ਹੀ ਸਰੂਪ ਹਨ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਪੁਰਖੋਂ ਪੁਰਖ ਉਪਾਇਆ ਪੁਰਖੋਤਮ ਹਾਈ, ਹਾਈ ਦਾ ਭਾਵ ਸਾਰਿਆਂ ਨਾਲੋਂ ਸ੍ਰੇਸ਼ਟ, ਸਾਰਿਆਂ ਤੋਂ ਉੱਤਮ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਭਾਵੇਂ ਚੇਲੇ ਸਨ ਭਾਈ ਲਹਿਣਾ ਭਾਵ ਗੁਰੂ ਅੰਗਦ, ਉਹ ਵੀ ਪਰਮ ਪੁਰਖ ਹੋ ਗਏ। ਗੁਰੂ ਨਾਨਕ ਦਾ ਸਰੂਪ, ਗੁਰੂ ਨਾਨਕ ਦੀ ਜੋਤ। ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਦੂਜੇ ਪਾਤਸ਼ਾਹ ਬਣ ਕੇ ਪਰਮੇਸ਼ਰ ਸਰੂਪ ਬਣ ਗਏ। ਵੀਹ ਇੱਕੀ ਉਲੰਘ ਕੈ ਹੋਏ ਸਹਿਜ ਸਮਾਈ, ਵੀਹ ਤੇ ਇੱਕੀ ਤੋਂ ਲੰਘ ਕੇ ਸਹਿਜ ਪਦ ਵਿੱਚ ਸਮਾ ਗਏ। ਵੀਹ ਇੱਕੀ ਦਾ ਭਾਵ ਆ ਸੰਸਾਰ ਜਗਤ, ਆ ਦੁਨੀਆ, ਆ ਜਗਤ ਤੋਂ ਲੰਘ ਕੇ ਟੱਪ ਕੇ ਸੁਰਤ ਬਿਰਤੀ ਕਰਕੇ ਸਹਿਜ ਸਮਾਈ, ਸਹਿਜ ਪਦ ਵਿੱਚ ਸਮਾ ਗਏ, ਸਹਿਜ ਅਵਸਥਾ ਵਿੱਚ ਉਹ ਲੀਨ ਹੋ ਗਏ ਹਨ ਜਿਹੜੇ ਗੁਰਮੁਖ ਜਨ ਹਨ। ਭਾਵ ਸਭ ਤੋਂ ਉੱਚੀ ਅਵਸਥਾ ਹੈ ਇਹ ਸਹਿਜ ਅਵਸਥਾ ਜਿਹੜੀ ਉਹਨਾਂ ਨੇ ਗੁਰ ਸ਼ਬਦ ਨਾਮ ਸਿਮਰਨ ਵਿੱਚ ਜੁੜ ਕੇ ਗੁਰੂ ਦੇ ਪਾਸੋਂ ਪ੍ਰਾਪਤ ਕਰ ਲਈ ਹੈ। ਵਾਰ ਨੌਵੀਂ ਦੀ ਪੌੜੀ ਦਸਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ। ਸਤਿਗੁਰ ਦਰਸ਼ਨ ਦੇਖ ਦੋ ਪਰਮਾਤਮ ਦੇਖੈ, ਸ਼ਬਦ ਸੁਰਤ ਲਿਵ ਲੀਨ ਹੋਏ ਅੰਤਰ ਗਤ ਲਿਖੈ, ਚਰਨ ਕਮਲ ਦੀ ਵਾਸ਼ਨਾ ਹੋਏ ਚੰਦਨ ਭੇਖੈ, ਚਰਨੋਦਕ ਮਕਰੰਦ ਰਸ ਵਿਸਮਾਦ ਵਸਿਖੈ, ਗੁਰਮਤ ਨਿਹਚਲ ਚਿੱਤ ਕਰ ਵਿੱਚ ਰੂਪ ਨਾ ਰੇਖੈ, ਸਾਧ ਸੰਗਤ ਸੱਚ ਖੰਡ ਜਾਏ ਹੋਏ ਅਲੱਖ ਅਲੇਖੈ, ਸਾਧ ਸੰਗਤ ਸੱਚ ਖੰਡ ਜਾਏ ਹੋਏ ਅਲੱਖ ਅਲੇਖੈ। ਕਹਿਣ ਲੱਗੇ ਸਤਿਗੁਰ ਦਰਸ਼ਨ ਦੇਖ ਦੋ ਪਰਮਾਤਮ ਦੇਖੈ, ਸਤ ਸੰਗਤ ਵਿੱਚ ਜਾ ਕੇ ਜੋ ਸਤਿਗੁਰੂ ਦਾ ਦਰਸ਼ਨ ਦੇਖਦਾ ਹੈ, ਜੋ ਸਤਿਗੁਰੂ ਜੀ ਦਾ ਦਰਸ਼ਨ ਕਰਦਾ ਹੈ ਪਰਮਾਤਮ ਦੇਖੈ, ਸਮਝ ਲਓ ਪਰਮਾਤਮਾ ਨੂੰ ਹੀ ਦੇਖਦਾ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ। ਸਤਿਗੁਰੂ ਜੀ ਦਾ ਦਰਸ਼ਨ ਕਰੇ ਤੇ ਗੁਰੂ ਦੇ ਦਰਸ਼ਨਾਂ ਵਿੱਚੋਂ ਪਰਮਾਤਮਾ ਦਾ ਹੀ ਦਰਸ਼ਨ ਹੁੰਦਾ ਹੈ, ਵਾਹਿਗੁਰੂ ਜੀ ਦਾ ਹੀ ਦਰਸ਼ਨ ਕਰੀਦਾ ਹੈ। ਸ਼ਬਦ ਸੁਰਤ ਲਿਵ ਲੀਨ ਹੋਏ ਅੰਤਰ ਗਤ ਲਿਖੈ, ਕਿਉਂਕਿ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਐ ਇੱਕ ਤਾਰ ਲਗਾਤਾਰ ਆਪਣੀ ਸੁਰਤ ਨੂੰ ਸ਼ਬਦ ਵਿੱਚ ਲੀਨ ਕਰਕੇ ਜਦੋਂ ਮਗਨ ਹੋ ਜਾਈਦਾ ਹੈ, ਕਹਿਣ ਲੱਗੇ ਫਿਰ ਅੰਤਰ ਗਤ ਅੰਤਰ ਆਤਮੇ ਉਸ ਪਰਮਾਤਮਾ ਨੂੰ ਹੀ ਜਾਣੀਦਾ ਹੈ। ਦਰਸ਼ਨ ਗੁਰੂ ਦਾ ਕਰਨਾ, ਗੁਰੂ ਨੇ ਨਾਮ ਸਿਮਰਨ ਸ਼ਬਦ ਵਿੱਚ ਜੋੜਿਆ, ਸੁਰਤ ਇਕਾਗਰ ਹੋਈ, ਜਦੋਂ ਸੁਰਤ ਇਕਾਗਰ ਹੋਈ ਤੇ ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਤੱਕਣਾ ਸ਼ੁਰੂ ਕਰ ਦਿੱਤਾ, ਵੇਖਣਾ ਸ਼ੁਰੂ ਕਰ ਦਿੱਤਾ ਗੁਰਮੁਖ ਜਨਾਂ ਨੇ। ਇਸ ਲਈ ਉਹਦੇ ਲਈ ਗੁਰੂ ਹੀ ਪਰਮੇਸ਼ਰ ਸਰੂਪ ਹੈ, ਜਿਹੜਾ ਨਿਰੰਕਾਰ ਪ੍ਰਭੂ ਨਾਲ ਸਾਂਝ ਪਾ ਕੇ ਉਹਦੇ ਅੰਦਰ ਵਸਦਾ ਰੱਬ ਵਿਖਾ ਦਿੰਦਾ ਹੈ। ਚਰਨ ਕਮਲ ਦੀ ਵਾਸਨਾ ਹੋਏ ਚੰਦਨ ਭੇਖ, ਗੁਰੂ ਦੇ ਚਰਨਾ ਕਮਲਾਂ ਦੀ ਸੁਗੰਧੀ ਨੂੰ ਲੈ ਕੇ ਜਿਹੜਾ ਸਿੱਖ ਆ ਉਹ ਚੰਦਨ ਸਰੂਪ ਹੋ ਜਾਂਦਾ ਹੈ, ਭਾਵ ਦੈਵੀ ਗੁਣਾਂ ਵਾਲਾ। ਤਰ੍ਹਾਂ ਤਰ੍ਹਾਂ ਦੇ ਸ਼ੁਭ ਗੁਣ ਉਹਦੇ ਅੰਦਰ ਆ ਜਾਂਦੇ ਹਨ। ਗੁਰੂ ਦੇ ਚਰਨ ਕਮਲ ਜਿਹੜੇ ਹਨ, ਸਤਿਗੁਰ ਦੇ ਚਰਨਾਂ ਤੇ ਝੁਕਣਾ ਚੰਦਨ ਦੀ ਤਰ੍ਹਾਂ ਹੈ, ਭਾਵ ਉਹ ਚੰਦਨ ਹਨ ਤੇ ਜਿਵੇਂ ਚੰਦਨ ਦੇ ਕੋਲ ਜਾ ਕੇ ਸੁਗੰਧੀ ਖੁਸ਼ਬੂ ਆਉਂਦੀ ਹੈ ਤੇ ਨਾਲ ਅਰਿੰਡ ਢਾਕ ਪਲਾਸ ਦੇ ਦਰਖਤ ਵੀ ਜਿਹੜੇ ਆ ਉਹ ਚੰਦਨ ਕੋਲ ਉੱਗ ਕੇ ਚੰਦਨ ਹੀ ਹੋ ਜਾਂਦੇ ਨੇ। ਇਸ ਲਈ ਗੁਰੂ ਦੇ ਚਰਨਾਂ ਕਮਲਾਂ ਚ ਜਾ ਕੇ ਜਿਹੜੇ ਗੁਰਸਿੱਖ ਨੇ ਉਹ ਚੰਦਨ ਸਰੂਪ ਵਾਲੇ ਹੋ ਜਾਂਦੇ ਹਨ। ਉਹਨਾਂ ਕੋਲ ਵੀ ਗੁਰਸਿੱਖੀ ਤੇ ਨਾਮ ਬਾਣੀ ਦੀ ਖੁਸ਼ਬੂ ਤੇ ਸੁਗੰਧੀ ਆਉਣ ਲੱਗ ਪੈਂਦੀ ਹੈ। ਚਰਨੋਦਕ ਮਕਰੰਦ ਰਸ ਵਿਸਮਾਦ ਵਸਿੱਖ, ਸਤਿਗੁਰ ਦੇ ਚਰਨਾਂ ਦੇ ਜਲ ਦਾ ਸਵਾਦ ਰਸ ਜਿਨ੍ਹਾਂ ਨੇ ਚੱਖਿਆ ਉਹ ਅਸਚਰਜ ਰੂਪ ਵਾਲੇ ਹੋ ਜਾਂਦੇ ਹਨ। ਸਾਧ ਸੰਗਤ, ਇਹ ਐਸਾ ਰਸ ਹੈ ਕਿ ਦੁਨੀਆਂ ਦੇ ਬਾਕੀ ਰਸਾਂ ਨੂੰ ਬੰਦਾ ਭੁੱਲ ਜਾਂਦਾ ਹੈ। ਰਸ ਵਿਸਮਾਦ ਵਸਿੱਖ ਹੈ। ਵਿਸਮਾਦ ਅਵਸਥਾ ਚ ਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਕੇ ਜਿਹੜਾ ਨਾਮ ਦਾ ਜਲ ਤੁਹਾਨੂੰ ਮਿਲਦਾ ਨਾ ਸਤਿਗੁਰ ਦੀ ਹਜ਼ੂਰੀ ਚ, ਸਾਧ ਸੰਗਤ, ਉਹ ਅਸਚਰਜ ਹੈ। ਸਭ ਦੁਨੀਆਂ ਦੇ ਰਸ ਭੁੱਲ ਜਾਂਦੇ ਨੇ, ਰਾਰਾ ਰਸ ਨੇ ਰਸ ਕਰ ਜਾਂਦੇ ਹਾਂ, ਹੋਏ ਨੇ ਰਸ ਸੋ ਰਸ ਪਹਿਚਾਨੇ ਆ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜਿਨ੍ਹਾਂ ਨੇ ਗੁਰੂ ਦੇ ਚਰਨਾਂ ਚ ਆ ਕੇ ਨਾਮ ਦਾ ਰਸ ਪੀਤਾ ਉਹਨਾਂ ਨੂੰ ਦੁਨੀਆਂ ਦੇ ਰਸ ਫਿਰ ਚੰਗੇ ਨਹੀਂ ਲੱਗਦੇ, ਸੰਸਾਰ ਦੇ ਰਸ ਫਿਰ ਉਹਨਾਂ ਨੂੰ ਮਿੱਠੇ ਨਹੀਂ ਲੱਗਦੇ, ਸਵਾਦ ਨਹੀਂ ਲੱਗਦੇ, ਹੋਰ ਰਸਾਂ ਕਸਾਂ ਨੂੰ ਸਾਰਿਆਂ ਨੂੰ ਭੁੱਲ ਜਾਂਦੇ ਨੇ। ਤਾਂ ਹੀ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਫਰਮਾਨ ਕੀਤਾ ਹੈ, ਦੇਖੈ ਬਨ ਫੀਕਾ ਤਿਆਗ ਰੀ ਸਕੀਏ ਨਾਮ ਮਹਾਰਸ ਪੀਓ। ਆ ਜ਼ਹਿਰ ਦੇ ਰਸਾਂ ਨੂੰ ਛੱਡਦੇ ਨਾਮ ਦਾ ਰਸ ਪੀ ਸਭ ਤੋਂ ਸ਼੍ਰੋਮਣੀ ਰਸ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਣ ਕੇ ਪ੍ਰਾਪਤ ਹੁੰਦਾ ਹੈ। ਇਸ ਲਈ ਸਤਿਗੁਰ ਦੇ ਚਰਨਾਂ ਕਮਲਾਂ ਦਾ ਜਲ ਸਵਾਦ ਰਸ ਜਿਨ੍ਹਾਂ ਨੇ ਚੱਖਿਆ ਹੈ ਸਭ ਦੁਨੀਆਂ ਦੇ ਰਸਾਂ ਕਸਾਂ ਤੋਂ ਉੱਚੇ ਉੱਠ ਖਲੋਤੇ ਨੇ, ਕਿਉਂਕਿ ਇਹ ਅਸਚਰਜ ਅਵਸਥਾ ਵਿੱਚ ਲੈ ਜਾਂਦਾ ਹੈ। ਗੁਰਮਤ ਨਿਹਚਲ ਚਿੱਤ ਕਰ ਵਿੱਚ ਰੂਪ ਨਰਿਖ, ਜਿਹੜੇ ਗੁਰਮੁਖ ਗੁਰਸਿੱਖ ਜਨ ਹਨ ਉਹ ਗੁਰੂ ਦੀ ਮੱਤ ਵਿਖੇ ਆਪਣੇ ਚਿੱਤ ਨੂੰ ਅਚਲ ਕਰ ਲੈਂਦੇ ਹਨ। ਅਚਲ ਮਤਲਬ ਉਹਨਾਂ ਦਾ ਚਿੱਤ ਫਿਰ ਇੱਧਰ ਉੱਧਰ ਹੋਰ ਕਿਤੇ ਨਹੀਂ ਚੱਲਦਾ, ਭਟਕਦਾ ਨਹੀਂ, ਗੁਰੂ ਦੀ ਮੱਤ ਵਿੱਚ ਹੀ ਲੀਨ ਹੋ ਜਾਂਦੇ ਹਨ। ਵਿੱਚ ਰੂਪ ਨਾ ਰੇਖ, ਹੋਰ ਕਿਸੇ ਰੂਪ ਰੇਖ ਦੇ ਵਿੱਚ ਨਹੀਂ ਜਾਂਦੇ। ਆ ਸੰਸਾਰ ਦੇ ਰੂਪ, ਸੰਸਾਰ ਦੇ ਸਰੂਪ, ਦੁਨੀਆਂ ਦੇ ਵਿੱਚ ਮੋਹ ਮਾਇਆ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਸੰਸਾਰ ਜਗਤ ਨੂੰ ਤੱਕਣਾ, ਪਰਾਇਆ ਤਨ ਪਰਾਇਆ ਧਨ, ਇਹ ਜਿਤਨੇ ਰੂਪ ਰੰਗ ਨੇ ਇਹਨਾਂ ਵਿੱਚ ਗਲਤਾਨ ਨਹੀਂ ਹੁੰਦੇ, ਆਪਣੇ ਅੰਤਿਸ਼ ਕਰਨ ਦੇ ਵਿੱਚ ਹੀ ਉਹ ਟਿਕ ਜਾਂਦੇ ਹਨ। ਕੌਣ? ਜਿਹੜੇ ਗੁਰੂ ਦੀ ਮੱਤ ਦੇ ਉੱਤੇ ਚੱਲਦੇ ਹਨ। ਗੁਰੂ ਦੀ ਮੱਤ ਤੇ ਚੱਲ ਕੇ ਉਹਨਾਂ ਨੇ ਆਪਣੇ ਚਿੱਤ ਨੂੰ ਨਿਹਚਲ ਕਰ ਲਿਆ ਹੈ, ਨਹੀਂ ਕਿਤੇ ਭਟਕਦਾ ਹੁਣ ਉਹਨਾਂ ਦਾ ਮਨ, ਨਹੀਂ ਕਿਤੇ ਠੋਕਰਾਂ ਖਾਂਦਾ ਉਹਨਾਂ ਦਾ ਮਨ ਹਿਰਦਾ, ਉਹ ਅਚਲ ਅਵਸਥਾ ਅਡੋਲ ਅਵਸਥਾ ਵਿੱਚ ਟਿਕ ਜਾਂਦੇ ਹਨ। ਸਾਧ ਸੰਗਤ ਸੱਚ ਖੰਡ ਜਾਏ ਹੋਏ ਅਲੱਖ ਅਲੇਖ, ਐਸੇ ਗੁਰਮੁਖ ਜਨ ਸਾਧ ਸੰਗਤ ਦੇ ਸੱਚ ਖੰਡ ਵਿੱਚ ਜਾ ਕੇ ਅਲੱਖ ਤੇ ਅਲੇਖ ਹੋ ਜਾਂਦੇ ਹਨ। ਉਹਨਾਂ ਦੀ ਵਡਿਆਈ ਵੀ ਏਡੀ ਮਹਾਨ ਹੈ ਕਿ ਲਖੀ ਨਹੀਂ ਜਾ ਸਕਦੀ, ਉਹਨਾਂ ਦੀ ਮਹਿਮਾ ਵੀ ਅਲੇਖ ਹੈ, ਲਿਖੀ ਨਹੀਂ ਜਾ ਸਕਦੀ। ਹੁਣ ਸਾਧ ਸੰਗਤ ਆਪਾਂ ਚਾਹੀਏ ਭਾਈ ਸਾਹਿਬ ਭਾਈ ਵਿਧੀ ਚੰਦ ਵਰਗਿਆਂ ਦੀ ਵਡਿਆਈ ਆਪਾਂ ਵਰਣਨ ਕਰ ਲਈਏ, ਹੋ ਸਕਦੀ ਹੈ? ਇਹ ਬਾਤ ਬੜੇ ਮਹਾਨ ਗੁਰਸਿੱਖ ਨੇ, ਭਾਈ ਬਹਿਲੋ, ਭਾਈ ਸਾਲੋ, ਭਾਈ ਜੇਠਾ, ਭਾਈ ਲੰਗਾ, ਇਤ ਆਦਿਕ, ਉਹਨਾਂ ਗੁਰਸਿੱਖਾਂ ਦੀ ਵਡਿਆਈ ਕਿਤਨੀ ਕੁ ਆਪਾਂ ਬਿਆਨ ਕਰ ਲਵਾਂਗੇ। ਭਾਈ ਸਾਹਿਬ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ, ਕਿਤਨੀ ਕੁ ਵਡਿਆਈ, ਭਾਈ ਦਿਆਲਾ ਵਰਗੀਆਂ ਦੀ ਕਿਤਨੀ ਕੁ ਵਡਿਆਈ ਆਪਾਂ ਵਰਣਨ ਕਰ ਲਵਾਂਗੇ, ਕਿੰਨੀ ਕੁ ਉਹਨਾਂ ਦੀ ਮਹਿਮਾ ਜਿਹੜੀ ਹੈ ਉਸ ਨੂੰ ਆਪਾਂ ਬਿਆਨ ਕਰ ਸਕਦੇ ਹਾਂ। ਭਾਈ ਸਾਹਿਬ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਵਰਗੇ ਗੁਰਸਿੱਖ, ਸਤਿਕਾਰਯੋਗ ਧੰਨ ਬਾਬਾ ਦੀਪ ਸਿੰਘ ਵਰਗੇ ਗੁਰਸਿੱਖ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਗੁਰਸਿੱਖ, ਕਿਤਨੀ ਕੁ ਵਡਿਆਈ ਉਹਨਾਂ ਦੀ ਵਰਣਨ ਕਰ ਲਵਾਂਗੇ। ਇਸ ਲਈ ਸਾਧ ਸੰਗਤ ਸੱਚ ਖੰਡ ਵਿੱਚ ਜਿਹੜੇ ਜਾ ਕੇ ਆਤਮਿਕ ਜੀਵਨ ਜੀ ਲੈਂਦੇ ਹਨ, ਉੱਚ ਅਵਸਥਾ ਚ ਪਹੁੰਚ ਜਾਂਦੇ ਹਨ, ਕਹਿੰਦੇ ਉਹਨਾਂ ਦੀ ਮਹਿਮਾ ਵੀ ਅਲੱਖ ਹੈ, ਲਖੀ ਨਹੀਂ ਜਾ ਸਕਦੀ, ਕਿਉਂਕਿ ਉਹ ਗੁਰੂ ਵਿੱਚ ਲੀਨ ਹੋ ਕੇ ਗੁਰੂ ਸਰੂਪ ਹੀ ਹੋ ਜਾਂਦੇ ਹਨ। ਸਤਿਗੁਰੂ ਜੈਸੇ ਹੋ ਜਾਂਦੇ ਹਨ। ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਹਰ ਕਥਿਆ। ਹੁਣ ਪਰਮਾਤਮਾ ਅਕਥ ਹਨ, ਨਹੀਂ ਕਥਨ ਕੀਤਾ ਜਾ ਸਕਦਾ, ਤਾਂ ਦੂਸਰੀ ਪੰਕਤੀ ਵੀ ਨਾਲ ਹੀ ਸਰਵਣ ਕਰਨੀ। ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਹਰ ਕਥਿਆ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿੰਨ ਕਾ ਲੇਖਾ ਨਿਬੜਿਆ। ਸਾਧ ਸੰਗਤ, ਨਾਨਕ ਜਿਨ ਕੋ ਸਤਿਗੁਰ ਮਿਲਿਆ, ਜਿਨ੍ਹਾਂ ਨੂੰ ਸਹੀ ਅਰਥਾਂ ਚ ਗੁਰੂ ਦਾ ਮਿਲਾਪ ਹੋ ਗਿਆ, ਸਭ ਲੇਖੇ ਨਿਬੜ ਗਏ, ਉਹ ਲੇਖੇ ਤੋਂ ਅਲੇਖ ਹੋ ਗਏ। ਕੋਈ ਉਹਨਾਂ ਕੋਲੋਂ ਲੇਖਾ ਨਹੀਂ ਮੰਗਦਾ, ਤੇ ਨਾ ਉਹ ਹੀ ਕਿਸੇ ਲੇਖੇ ਵਿੱਚ ਆ ਸਕਦੇ। ਤੁਸੀਂ ਕਹੋ ਮੈਂ ਉਹਨਾਂ ਦੀ ਵਡਿਆਈ ਪੂਰਨ ਤੌਰ ਤੇ ਬਿਆਨ ਕਰ ਸਕਦਾ, ਵੀ ਉਹਨਾਂ ਗੁਰਸਿੱਖਾਂ ਦਾ ਜੀਵਨ ਕਿੰਨਾ ਮਹਾਨ ਸੀ, ਕੁਛ ਨਾ ਕੁਛ ਵਰਣਨ ਤੇ ਕੀਤਾ ਜਾ ਸਕਦਾ, ਉਹਨਾਂ ਦੀ ਵਡਿਆਈ ਦੱਸੀ ਤੇ ਜਾ ਸਕਦੀ ਆ, ਪਰ ਪੂਰਨ ਤੌਰ ਤੇ ਜਿਹੜੀ ਉਹ ਅਵਸਥਾ ਵਿੱਚ ਪਹੁੰਚ ਚੁੱਕੇ ਆ, ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ। ਏਵਡ ਉੱਚਾ ਹੋਵੇ ਕੋਏ, ਤੇ ਅਸੀਂ ਉੱਚੇ ਕਹੋ ਜਾਣੇ ਸੋਏ।